ਸ਼ਲੋਕ ਮਹੱਲਾ ਤੀਜਾ। ਮਨ ਹਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਭਾਏ।
ਧਰਮ ਦੇ ਭੇਖ ਦੇ ਵੱਖ ਵੱਖ, ਭਗਤਾਂ ਨਾਲ ਕੋਈ ਭੇਖ ਨਹੀਂ, ਵੱਖ ਵੱਖ ਜਗ੍ਹਾ ਦੇ ਭਗਤ ਨੇ ਅਲੱਗ ਅਲੱਗ ਦੇ। ਦਸਮ ਪਾਤਸ਼ਾਹ ਕਹਿੰਦੇ ਦੇਸ਼ ਦੇਸ਼ ਦੇ ਪਹਿਰਾਵੇ ਅੱਡ ਅੱਡ ਹੁੰਦੇ ਨੇ। ਮਾਰਗ ਹੈ, ਗੁਰਮਤ ਮਾਰਗ ਹੈ ਜਿਹੜਾ, ਇਹਦੇ ਵਿੱਚ ਭੇਖ ਨਹੀਂ ਹੁੰਦਾ। ਆ ਜਿਹੜਾ ਖਾਲਸਾ ਸਾਜਿਆ, ਇਹ ਭੇਖ ਨਹੀਂ, ਇਹ ਤਾਂ ਪਹਿਲਾਂ ਚੱਲ, ਮਾਰਗ ਤਾਂ ਪਹਿਲਾਂ ਚੱਲਦਾ। ਇਹ ਤਾਂ ਖਾਲਸਾ ਤਾਂ ਫੌਜ ਆ, ਵਰਦੀ ਆ,
ਠੀਕ ਹੈ,
ਫੌਜ ਆ ਸਾਜੀ, ਉਹਦੀ ਵਰਦੀ ਅਲੱਗ ਹੁੰਦੀ ਆ। ਆਪਾਂ ਸਿਵਲ ਦੇ ਵਿੱਚ ਫੌਜ ਸਾਜਦੇ, ਵਰਦੀ ਨਹੀਂ ਬਣਾਉਂਦੇ, ਇਹ ਵਰਦੀ ਆ। ਇਹਦਾ ਮਤਲਬ ਇਹ ਸੀ ਵੀ ਆਪਣੇ ਦੇ ਕਿਤੇ ਚੁੱਕ ਭੁੱਲ ਕੇ ਆਪਣੇ ਦੇ ਹੀ ਨਾ ਬਚ ਜਾ ਗੋਲੀ ਜਾਂ ਤੀਰ ਜਾਂ ਕੁਛ ਦੂਰੋਂ। ਵਰਦੀ ਅੱਡ ਅੱਡ ਹੁੰਦੀ ਹੋਈ ਆ, ਟੀਮਾਂ ਦੀ ਵੀ ਹੁੰਦੀ ਹੈ, ਖੇਡਣ ਵਾਲਿਆਂ ਦੀ, ਫੌਜਾਂ ਦੀ ਵੀ ਹੁੰਦੀ ਹੈ। ਮਨ ਹਟ ਵਾਸਤੇ ਕੋਈ ਜਗ੍ਹਾ ਨਹੀਂ ਹੈ, ਚਾਹੇ ਵਿਚਾਰ ਵਾਸਤੇ ਜਗ੍ਹਾ। ਮਨ ਹਟ ਇਹ ਹੁੰਦਾ ਵੀ ਮੈਂ ਮੰਨਣਾ ਹੀ ਨਹੀਂ ਹੈ, ਜੋ ਮੈਂ ਕਰ ਰਿਹਾ ਚਾਹੇ ਗਲਤ ਵੀ ਸਾਬਤ ਹੋ ਜਾਵੇ, ਮੈਂ ਨਹੀਂ ਛੱਡੂ। ਜਿਹੜਾ ਰਾਹ ਅਸੀਂ ਅਪਣਾ ਲਿਆ ਚਾਹੇ ਗਲਤ ਹੈ, ਸਾਬਤ ਹੋ ਜਾਵੇ, ਇਹਨੂੰ ਹਠਯੋਗ ਕਹਿੰਦੇ ਨੇ। ਜਿੱਦ, ਜਿਵੇਂ ਆਪਾਂ ਜਿੱਦ ਕਹਿੰਦੇ ਹਾਂ, ਕਿਹਨਾਂ ਨੇ ਪਾਇਓ, ਜਿੰਨੇ ਮਨ ਹਟ ਵਾਲੇ ਨੇ ਇਹਨਾਂ ਦੇ ਭੇਖ ਨੇ ਸਾਰਿਆਂ ਦੇ। ਪਹਿਲੀ ਗੱਲ ਤਾਂ ਇਹਨਾਂ ਨੂੰ ਕਦੇ ਵੀ ਕੁਝ ਪ੍ਰਾਪਤ ਨਹੀਂ ਹੋਈ, ਇਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਸੀ। ਇਹ ਜੇ ਰਿੱਧ ਸਿੱਧ ਦੀ ਗੱਲ ਕਰਦੇ ਹੁੰਦੇ ਨੇ, ਰਿੱਧ ਸਿੱਧ ਦੀ ਗੱਲ ਇਹ ਆਊਗੀ ਹੁਣ, ਰਿੱਧੀ ਸਿੱਧੀ ਆ ਗਈ ਜੀ, ਇਹ ਆ ਗਿਆ, ਉਹ ਆ ਗਿਆ, ਜਿਵੇਂ ਸੰਤ ਕਰਦੇ ਨੇ। ਇਹਨਾਂ ਨੂੰ ਅਸਲੀ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ, ਆਤਮਾ ਦੀ ਸ਼ਾਂਤੀ ਦੀ ਸ਼ਾਂਤੀ ਨਹੀਂ ਹੋ ਸਕਦੀ, ਮੁਕਤੀ ਨਹੀਂ ਮਿਲ ਸਕਦੀ, ਜਿਹੜੀ ਕਿ ਮੁਕਤੀ ਧਰਮ ਦਾ ਪਹਿਲਾ ਟੀਚਾ ਹੀ ਮੁਕਤੀ ਹੈ। ਮਨ ਹੱਠ ਭੇਖ ਕਰ ਭਰਮ ਦੇ, ਭੇਖ ਕਰਕੇ ਭਰਮੇ ਫਿਰਦੇ ਨੇ ਅਸੀਂ ਧਾਰਮਿਕ ਹੋ ਗਏ। ਜਿਹੜਾ ਭੇਖ ਹੁੰਦਾ ਨਾ, ਜਿਵੇਂ ਅਸੀਂ ਵੀ ਕਹਿੰਦੇ ਹਾਂ ਕੇਸ ਰੱਖ ਲਏ, ਉਹ ਕਰ ਲਓ, ਕਿਰਪਾਨ ਪਾ ਲਓ, ਵੀ ਅਸੀਂ ਸਿੱਖਦੇ ਹੀ ਨਹੀਂ, ਇਹ ਭਰਮ ਇਹ ਮਨ ਹੱਠ ਵਾਲੇ ਕਰਦੇ ਨੇ, ਸਾਡਾ ਤਾਂ ਹੈ ਹੀ ਨਹੀਂ ਇਹ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ, ਦੂਜੇ ਪਾਏ ਦੁੱਖ ਹੈ। ਜਿਵੇਂ ਰਾਜ ਕਰੇਗਾ ਖਾਲਸਾ, ਜਦ ਤੋਂ ਸ਼ੁਰੂ ਹੋਇਆ ਜਦ ਤੋਂ ਦੁੱਖੇ ਦੁੱਖ ਨੇ, ਕਲੇਸ਼ ਨੇ, ਪ੍ਰਾਪਤੀ ਕੋਈ ਨਹੀਂ, ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ ਇਹਦੇ ਵਾਸਤੇ,
ਠੀਕ ਹੈ ਜੀ।
ਕੰਮ ਜਿਵੇਂ ਪਾਤਸ਼ਾਹ ਨੇ ਵੀ ਕੀਤੀ ਹੈ, ਪਰ ਜਾ ਕੇ ਲਾਹੌਰ ਤੇ ਕਬਜ਼ਾ ਨਹੀਂ ਕੀਤਾ, ਲਾਹੌਰ ਵਾਲੀਆਂ ਫੌਜਾਂ ਭਜਾਈਆਂ ਨੇ ਚਾਰ ਵਾਰ। ਦਸਮ ਪਾਤਸ਼ਾਹ ਨੇ 22 ਤਾਰੀਏ ਭਜਾਏ ਨੇ ਜ਼ਰੂਰ ਸਾਰੇ, ਪਰ ਜਾ ਕੇ ਤੇ ਕਬਜ਼ਾ ਨਹੀਂ ਕੀਤਾ। ਹਾਂਜੀ,
ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਭਾਏ।
ਮਨ ਹੱਠ ਦੇ ਵਿੱਚ ਕੁਛ ਨਹੀਂ ਭਰਮ ਹੁੰਦਾ ਉਹਨਾਂ ਨੂੰ, ਵੀ ਅਸੀਂ ਧਾਰਮਿਕ ਆ, ਧਾਰਮਿਕ ਨਹੀਂ ਹੁੰਦੇ ਉਹਨਾਂ ਨੂੰ, ਕੁਛ ਨਹੀਂ ਹੁੰਦਾ ਮਨ ਹੱਠ ਵਾਲਿਆਂ।
ਠੀਕ ਹੈ ਜੀ। ਰਿੱਧੀ ਸਿੱਧੀ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ।
ਉਹਨਾਂ ਕੋਲ ਕੀ ਹੁੰਦੀ ਹੈ, ਲੋਕਾਂ ਨੂੰ ਕੀ ਕਹਿੰਦੇ ਨੇ, ਸਾਡੇ ਕੋਲ ਰਿੱਧੀ ਸਿੱਧੀ ਹੁੰਦੀ ਜਿਵੇਂ ਸੰਤ ਕਹਿੰਦੇ ਨੇ।
ਹਾਂਜੀ,
ਇਹ ਮਨ ਹੱਠ ਵਾਲੇ ਨੇ, ਗੁਰਮਤ ਨਹੀਂ ਹੈ ਇਹ। ਰਿੱਧ ਸਿੱਧ ਸਭ ਮੋਹ ਹੈ, ਇਹਦਾ ਸਾਰਾ ਮਾਇਆ ਦਾ ਮੋਹ ਹੈ। ਨਾਮ ਨਾ ਵਸਿਆ ਮਨ ਆਏ, ਕਿਸੇ ਦੇ ਅੰਦਰ ਲੋਭ ਨਹੀਂ ਵਸਿਆ ਕਦੇ, ਕਿਸੇ ਮਨ ਹੱਠ ਵਾਲੇ ਦਾ ਕੋਈ ਐਸਾ ਗ੍ਰੰਥ ਨਹੀਂ ਹੈ ਜਿਹਦੇ ਨਾਲ ਤੁਹਾਨੂੰ ਆਤਮਿਕ ਸ਼ਾਂਤੀ ਮਿਲੇ। ਗੁਰਬਾਣੀ ਵਿੱਚ ਜਿੰਨਿਆਂ ਦੀ ਵੀ ਬਾਣੀ ਦਰਜ ਹੈ, ਕੋਈ ਸਾਰੇ ਮਨ ਹੱਠ ਤੇ ਭੇਖ ਦੇ ਖਿਲਾਫ ਨੇ। ਗੁਰ ਸੇਵਾ ਤੇ ਮਨ ਬਸ ਨਿਰਮਲ ਹੋਵੇ, ਮਨ ਨਿਰਮਲ ਹੁੰਦਾ ਅਗਿਆਨਾ ਦੇ ਰਾਜ ਆਏ। ਦੇਖੋ, ਮਨ ਨਿਰਮਲ ਦੀ ਵੀ ਡੈਫੀਨੇਸ਼ਨ ਦੇ ਇੱਥੇ,
ਠੀਕ ਹੈ।
ਮਨ ਨਿਰਮਲ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਅੰਦਰ ਕਪਟ ਨਹੀਂ ਹੈ, ਮੈਂ ਇਮਾਨਦਾਰ ਹਾਂ। ਜੇ ਅਗਿਆਨਤਾ ਹੈਗੀ, ਉਹ ਵੀ ਅਧੇਰਾ ਹੈ, ਉਹ ਵੀ ਹੈ ਜੋ ਮਨ ਨਿਰਮਲ ਨਹੀਂ ਹੈ, ਪਾਰਦਰਸ਼ੀ ਦੀ ਹੈ। ਮਨ ਨਿਰਮਲ ਸੀ ਕਬੀਰ ਦਾ ਉਦੋਂ ਵੀ, ਪਹਿਲਾਂ ਕਾਸ਼ੀ ਪ੍ਰਾਪਤੀ ਨਹੀਂ ਹੋਈ ਹੈ, ਨਿਰਮਲ ਲੇਕਿਨ ਅਗਿਆਨਤਾ ਸੀ, ਕਪਟ ਤੋਂ, ਹੋਰ ਤੋਂ, ਠੱਗੀ ਠੋਰੀ ਤੋਂ, ਇਹਨਾਂ ਗੱਲਾਂ ਤੋਂ, ਬੁਰਾਈਆਂ ਤੋਂ ਤਾਂ ਨਿਰਮਲ ਹੋਣਾ ਨਾਲ ਅਗਿਆਨਤਾ ਨਹੀਂ। ਅਗਿਆਨਤਾ ਤਾਂ ਕੋਈ ਆਤਮਦਰਸ਼ੀ ਨਹੀਂ, ਅਗਿਆਨੀ ਆ ਉਹ,
ਠੀਕ ਹੈ ਜੀ।
ਹਾਂ, ਔਗਣਾ ਤੋਂ ਜੇ ਅਸੀਂ ਦੂਰ ਵੀ ਹੋ ਜਾਈਏ, ਬੁਰਾਈ ਤੋਂ ਦੂਰ ਵੀ ਹੋ ਜਾਈਏ, ਭਲੇ ਆਦਮੀ ਹੋ ਜਾਈਏ, ਚੰਗੇ ਵੀ ਚੰਗੇ ਹੋ ਜਾਈਏ, ਲੇਕਿਨ ਅਗਿਆਨਤਾ ਇੱਕ ਇਦੋਂ ਵੱਖਰੀ ਚੀਜ਼ ਹੈ, ਗੁਰਮਤਿ ਦੀ ਸੋਝੀ ਇੱਕ ਵੱਖਰੀ ਗੱਲ ਹੈ। ਹਾਂ, ਉਹ ਆਦਮੀ ਬਹੁਤ ਛੇਤੀ ਸਮਝ ਜਾਂਦਾ, ਇਹ ਗੱਲ ਜ਼ਰੂਰ ਹੈ। ਜਿੰਨਾ ਕੋਈ ਇਮਾਨਦਾਰ ਹੁੰਦਾ, ਬਹੁਤ ਛੇਤੀ ਉਹ ਪਕੜ ਕੇ ਚਲਿਆ ਜਾ ਸਕਦਾ, ਉਹਦਾ ਪਹਿਲਾ ਮਨ ਸਾਫ ਹੁੰਦਾ। ਅਗਿਆਨ ਦੀ ਜਿਹੜਾ ਮਨ ਹੈ, ਜੋ ਗਿਆਨ ਨਹੀਂ ਹੈ, ਇਮਾਨਦਾਰੀ ਵੱਖਰੀ ਗੱਲ ਹੈ, ਅਗਿਆਨਤਾ ਹੋਣੀ ਵੱਖਰੀ ਗੱਲ।
ਠੀਕ ਹੈ ਜੀ। ਨਾਮ ਰਤਨ ਘਰੀ ਪ੍ਰਗਟ ਹੋਆ ਨਾਨਕ ਸਹਿਜ ਸਮਾਈ।
ਹਾਂ, ਜਦੋਂ ਅਗਿਆਨਤਾ ਦਾ ਹਨੇਰਾ ਜਾਂਦਾ ਹੈ ਉਹਦੇ ਬਾਅਦ ਨਾਮ ਰਤਨ ਹਿਰਦੇ ਵਿੱਚ ਪ੍ਰਗਟ ਹੁੰਦਾ। ਨਾਮ ਰਤਨ ਕੀ ਹੈ? ਜਿਹੜਾ ਉਹ ਤੁਰਕੀ ਬਾਣੀ ਆਈ ਸਗਲੀ ਚਿੰਤ ਬਣਾਈ ਜਿੰਦ ਸਗਲੀ ਨਾਮ ਰਤਨ ਉਹ ਪ੍ਰਗਟ ਹੋਇਆ ਇੱਥੇ। ਜਿਹੜਾ ਪਹਿਲਾਂ ਅਸੀਂ ਗੁਰਮਤਿ ਤੋਂ ਸਮਝਦੇ ਹਾਂ ਇਹ ਤਾਂ ਅਸੀਂ ਸਮਝ ਰਹੇ ਹਾਂ ਨਾ। ਜਦ ਸਮਝ ਕੇ ਮਨ ਟਿਕ ਜਾਂਦਾ ਫੇਰ ਉਹਦੇ ਵਿੱਚੋਂ ਪ੍ਰਗਟ ਹੁੰਦਾ। ਉਹਨੂੰ ਕਬੀਰ ਕਹਿੰਦਾ ਗੋਲਾ ਗਿਆਨ ਚਲਾਇਆ, ਅੰਦਰੋਂ ਪ੍ਰਗਟ ਹੁੰਦਾ ਫਿਰ ਗਿਆਨ। ਇਹ ਸਾਰੀ ਬਾਣੀ ਅੰਦਰੋਂ ਪ੍ਰਗਟ ਹੋਈ ਹੈ। ਪ੍ਰਗਟ ਹੋਇਆ ਨਾਨਕ ਸਹਿਜ ਸਮਾਏ। ਨਾਨਕ ਨਾਲ ਮਨ ਜਿਹੜਾ ਹੈ ਸਹਿਜ ਅਵਸਥਾ ਵਿੱਚ ਚਲਾ ਜਾਂਦਾ, ਪੂਰੀ ਤਰ੍ਹਾਂ ਨਾਲ ਟਿਕ ਜਾਂਦਾ, ਹਮੇਸ਼ਾ ਲਈ ਟਿਕ ਜਾਂਦਾ, ਹਮੇਸ਼ਾ ਲਈ ਇਹਦਾ ਮਨ ਟਿਕ ਜਾ, ਉਹਨੂੰ ਸਹਿਜ ਕਹਿੰਦੇ ਨੇ। ਟਿਕ ਗਿਆ ਹਰ ਬੱਟੇ ਕਿਆ ਹੋਇਆ ਮਨ ਸਵਾਲ। ਟਿਕਣ ਦਾ ਮਤਲਬ ਹੈ ਸਮਾਉਣਾ, ਹੋਰ ਕੁਛ ਨਾ ਸਮਝ ਲਿਓ ਕੋਈ ਅਰਥ ਕਹਿਣ ਦਾ। ਮੈਂ ਆਪਣਾ ਟਿਕਿਆ ਹੋਇਆ ਨਹੀਂ ਟਿਕਿਆ ਹੋਇਆ ਜਿਹਦਾ ਮਨ ਹੈ ਉਹਨੂੰ ਪਤਾ ਲੱਗ ਜਾਂਦਾ। ਜਿੰਨਾ ਚਿਰ ਮਨ ਤੁਹਾਡਾ ਟਿਕਦਾ ਨਹੀਂ ਟਿਕਿਆ ਤੁਸੀਂ ਇਹ ਸਮਝ ਲਓ ਸਮਝਣ ਦੀ ਵਾਸਤਾ ਜਿਹੜੀ ਕੋਈ ਕਮੀ ਹੈ ਇਹਨੂੰ ਸਮਝਾਓ ਮਨ ਨੂੰ ਕਿਉਂ ਡੋਲਦਾ। ਹਾਂਜੀ,
ਮਹੱਲਾ ਤੀਜਾ, ਸ਼ਬਦ ਹੈ ਸਵਾਦ ਨਾ ਆਇਓ ਨਾਮ ਨਾ ਲੱਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ।
ਜਿਹਨੂੰ ਗੁਰਬਾਣੀ ਵਿੱਚੋਂ ਟੇਸਟ ਨਹੀਂ ਹੈਗਾ ਸਾਖੀਆਂ ਦਾ ਟੇਸਟ, ਉਹ ਕਹਿੰਦੀ ਸਾਖੀ ਸੁਣਾਓ ਗੁਰਬਾਣੀ ਛੱਡੋ, ਕਿਉਂਕਿ ਸਮਝ ਨਹੀਂ ਆਈ। ਇਹਦੀ ਜਿਹੜੀ ਸਮਝ ਹੈ ਨਾ ਗੁਰਬਾਣੀ ਦੀ ਉਹੀ ਇਹਦਾ ਟੇਸਟ ਹੈ।
ਠੀਕ
ਹੈ, ਸਹੀ ਸਮਝ। ਹਾਂ, ਸਹੀ ਸਮਝ ਜੋ ਗੱਲ ਕਹੀ ਹੈ ਜੇ ਤਾਂ ਸਾਨੂੰ ਪੈ ਗਈ ਪੱਲੇ।
ਹਾਂਜੀ,
ਪੱਲੇ ਹੋਊਗੀ ਅਸਲ ਦੇ ਵਿੱਚ ਜਿਹਦੇ ਅੰਦਰ ਭੁੱਖ ਹੈ, ਪੱਲੇ ਪਾਉਣ ਦੀ ਲੋੜ ਹੈ, ਮਿੱਠਾ ਉਹਨੂੰ ਲੱਗੂਗਾ। ਜਿਹਨੂੰ ਨਾਮ ਦਾ ਰਸ ਆ ਗਿਆ, ਟੇਸਟ ਆ ਗਿਆ, ਉਹਨੂੰ ਤਾਂ ਮਿੱਠਾ ਲੱਗੂਗਾ। ਜੇ ਨਹੀਂ ਆਇਆ ਸਾਧ ਆਇਓ ਨਾਮ ਨਾਲ ਲੱਗੋ ਪਿਆਰ, ਉਹਦਾ ਨਾਮ ਨਾਲ ਪਿਆਰ ਨਹੀਂ ਲੱਗ ਸਕਦਾ, ਉਹਨੂੰ ਕੌੜਾ ਲੱਗੂਗਾ। ਸੱਚ ਸੱਚ ਕੌੜਾ ਕਿਹਨੂੰ ਲੱਗਦਾ? ਨਾਮ ਕੌੜਾ ਕਿਹਨੂੰ ਲੱਗਦਾ? ਜੇ ਤੂੰ ਸਵਾਦ ਨਹੀਂ ਆਇਆ, ਤੂੰ ਸਵਾਦ ਨੂੰ ਉਹਨੂੰ ਟੇਸਟ ਉਹਨੂੰ ਲੋੜ ਹੀ ਨਹੀਂ ਸੀ। ਰਸਨਾ ਫਿੱਕਾ ਬੋਲਣਾ, ਜੇ ਉਹ ਜਿਹੜੇ ਬੋਲਦੇ ਨੇ ਨਾ, ਜੋ ਵੀ ਉਪਦੇਸ਼ ਕਰਦੇ ਨੇ ਉਹ ਫਿੱਕਾ ਹੈ, ਉਹ ਮਾਇਆ ਦੀਆਂ ਗੱਲਾਂ ਹੀ ਨੇ, ਫਿੱਕਾ ਨਹੀਂ ਹੈ। ਨਿਤਨਿਤ ਹੋਏ ਖੁਆ, ਨਿਤਨਿਤ ਖੁਆਰੀ ਹੈ ਉਹਦੇ ਚ। ਗੁਰਮਤਿ ਜਿਹੜੇ ਥੱਲੇ ਦੇ ਉਪਦੇਸ਼ ਨੇ ਜਿੰਨੇ ਸਿਮਰਤ ਸ਼ਾਸਤਰਾਂ ਦੇ, ਉਹਨਾਂ ਨੂੰ ਤਾਂ ਹੀ ਕਿਹਾ ਲੋਭ ਬਿਨਾਂ ਸਭ ਕੂੜ ਗੱਲ ਹੀ ਹੋ। ਨਾਮ ਦੀ ਨਾ ਹੈ ਜਿੱਥੇ,
ਠੀਕ ਹੈ,
ਉਹਨੂੰ ਫਿੱਕਾ ਕਹਿੰਦੇ ਨੇ, ਫਿੱਕਾ ਬੋਲਣ। ਹਾਂਜੀ,
ਨਾਨਕ ਕਿਰਤੀ ਪਈ ਕਮਾਵਣਾ ਕੋਈ ਨਾ ਮੇਟਣ ਹਾਰ।
ਸ਼ਬਦ ਵਿਚਾਰ ਕਿਰਤ ਹੈ, ਕਿਰਤ ਮਨ ਦੇ ਲੈਵਲ ਦੀ ਹੁੰਦੀ ਹੈ। ਜਦੋਂ ਮਨ ਬੁੱਧੀ ਵਿਚਾਰ ਕਰਦੇ ਕਿਰਤ ਹੈ, ਕਿਰਤ ਜਿਹੜੇ ਪਏ ਹੋਏ ਨੇ ਉਹਨਾਂ ਨੇ ਕਮਾਉਣਾ, ਜਿਹੜੇ ਸ਼ਬਦ ਵਿਚਾਰ ਕਰਦੇ ਨੇ ਉਹਨਾਂ ਨੂੰ ਕੁਝ ਮਿਲਣਾ।
ਅੱਛਾ ਜੀ,
ਜਿਹੜੇ ਵਿਚਾਰ ਵਾਲੇ ਪਾਸੇ ਲੱਗੇ ਹੀ ਨਹੀਂ ਹੋਏ ਫਿਰ ਉਹ ਪੜ ਪੜ ਗੱਡੀ ਲੱਦੀ ਹੈ,
ਠੀਕ ਹੈ,
ਕੋਈ ਨਾ ਮੇਟਣਾ। ਉਹਨਾਂ ਦੇ ਅੰਦਰ ਜੋ ਸਮਝ ਆ ਜਾਂਦੀ ਹੈ, ਕੋਈ ਦੁਨੀਆਂ ਦੀ ਤਾਕਤ ਨਹੀਂ ਹੈਗੀ, ਕੋਈ ਦੁਨੀਆਂ ਦਾ ਗਿਆਨ ਨਹੀਂ ਹੈ ਕਿ ਉਹਦੇ ਅੰਦਰੋਂ ਉਹ ਧੋ ਦੇਵੇ, ਵਾਸ਼ ਕਰ ਦੇਵੇ। ਇਹ ਤੋਂ ਗਿਆਨ ਉੱਚਾ ਹੈ ਹੀ ਨਹੀਂ ਹੋਰ ਕੋਈ। ਉੱਚੇ ਗਿਆਨ ਵਾਲਾ ਨੀਵੇਂ ਗਿਆਨ ਵਾਲੇ ਦਾ ਗਿਆਨ ਧੋ ਦਿੰਦਾ ਹੁੰਦਾ। ਗੁਰਮਤਿ ਨੇ ਤਾਂ ਦੂਜਿਆਂ ਦਾ ਗਿਆਨ ਅਗਿਆਨਤਾ ਧੋ ਕੇ, ਉਹਨਾਂ ਦਾ ਗਿਆਨ ਕੱਢ ਕੇ, ਭਰਮ ਹੁੰਦਾ ਹੀ ਨਹੀਂ ਹੈ। ਭਰਮ ਦਾ ਨਾਸ਼ ਕਰਨ ਵਾਲਾ ਗਿਆਨ ਹੈ, ਇਹਨੂੰ ਕੌਣ ਮਟਾ ਦੂਗਾ? ਹਾਂਜੀ,
ਠੀਕ ਹੈ ਜੀ। ਪੌੜੀ, ਧਨ ਧਨ ਸਤ ਪੁਰਖ ਸਤ ਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸ਼ਾਂਤ ਆਈ। ਧਨ ਧਨ ਸਤ ਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤੀ ਪਾਈ।
ਦੇਖੋ ਇੱਥੇ ਸਤ ਗੁਰੂ, ਸਤ ਪੁਰਖ ਔਰ ਸਤ ਗੁਰ, ਇਹਨਾਂ ਦੀ ਅੱਡ ਅੱਡ ਸਮਝ ਆਊਗੀ ਵੀ ਇਹਨਾਂ ਦੀ ਸਥਾਨ ਕੀ ਹੈ। ਧਨ ਧਨ ਸਤ ਪੁਰਖ, ਇਹਦਾ ਮਤਲਬ ਸਤ ਪੁਰਖ ਹੀ ਸਤ ਗੁਰੂ। ਸਤ ਪੁਰਖ ਜਿਹਨੇ ਜਾਣਿਆ ਸਤਿਗੁਰ ਤਿਸਕਾ ਨਾਉ, ਜਿਹਨੇ ਸਤਿਪੁਰਖ ਜਾਣ ਲਿਆ ਉਹ ਤਾਂ ਸਤਿਗੁਰ ਹੈ। ਸਾਰੇ ਸਤਿਗੁਰ, ਨਾਨਕ ਵੀ ਸਤਿਗੁਰ ਹੈ। ਕੋਈ ਪੰਜ ਪਾਤਸ਼ਾਹ ਕਹਿੰਦੇ ਨੇ ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤਿਸਕਾ ਨਾਉ। ਸਤਿਪੁਰਖ ਕੀ ਹੈ? ਸ਼ਬਦ ਗੁਰੂ ਹੈ ਨਾ, ਜਿਹੜਾ ਹੁਕਮ ਹੈ ਜਿਹਨੇ ਬੁੱਝ ਲਿਆ, ਜਿਹਨੇ ਹੁਕਮ ਬੁੱਝ ਲਿਆ, ਹੁਕਮ ਹੈ ਸਤਿਗੁਰੂ ਹੈ। ਸਤਿਪੁਰਖ ਸਤਿਗੁਰੂ ਹੈ ਨਾ, ਸਤ ਜੋਤ ਹੈ, ਪੁਰਖ ਸ਼ਬਦ ਹੈ, ਉਹ ਪੈਦਾ ਹੋਇਆ ਹੈ। ਸ਼ਬਦ ਗੁਰੂ ਲਿਖਿਆ ਉਹਦੇ ਵਿੱਚ, ਜੋ ਤੁਰਕੀ ਬਾਣੀ ਹੈ। ਬਾਣੀ ਪੁਰਖਾ ਪੂਰਾ ਕਰਦੀ ਹੈ, ਅਧੂਰੇ ਨੂੰ ਪੂਰਾ ਕਰਨਾ। ਜਿੰਨਾ ਚਿਰ ਅਸੀਂ ਬੋਲਦੇ ਨੀ ਦੂਜੇ ਨੂੰ ਗਿਆਨ ਨਹੀਂ ਦੇ ਸਕਦੇ, ਗਿਆਨ ਚਾਹੇ ਸਾਡੇ ਕੋਲ ਕਿੰਨਾ ਹੋਵੇ। ਸਤਿਗੁਰੂ, ਸਤਿਗੁਰੂ ਉਹ ਹੈ, ਉਹਦਾ ਨਾਮ ਸਤਿਗੁਰੂ ਹੈ, ਹਮੇਸ਼ਾ ਰਹਿੰਦਾ ਜਿਹੜਾ ਸਤਿਗੁਰੂ ਹਮਾਰਾ।
ਅੱਛਾ,
ਜਿੱਤ ਬਿਰਿਆ ਹਮਕੋ ਸ਼ਾਂਤੀ ਆਈ। ਜਿੰਨਾ ਚਿਰ ਸ਼ਬਦ ਗੁਰੂ ਨਾਲ ਸੁਰਤ ਨਹੀਂ ਸੀ ਮਿਲੀ, ਉਹਨਾਂ ਚਿਰ ਵਿਆਕੁਲਤਾ ਬਣੀ ਰਹਿੰਦੀ ਹੈ, ਚਾਹੇ ਮੁਕਤ ਵੀ ਹੋਵੇ। ਉਹ ਕਹਿ ਰਿਹਾ ਉੱਥੇ ਵੀ ਇੱਕ ਬੂਦ ਕੇ ਕਾਰਨ ਚਾਤਰਕ ਦੁੱਖ ਪਾਵੈ।
ਠੀਕ ਹੈ ਜੀ,
ਉਹ ਚਿੰਤਾ ਬਣੀ ਹੋਈ ਹੈ ਕਿਉਂਕਿ ਦੋ ਪਦਾਰਥ ਮਿਲੇ ਨੇ, ਦੋ ਜੇ ਮਿਲੇ ਦੀ ਮਨ ਟਿਕਿਆ ਹੋਇਆ ਸੰਸਾਰ, ਸਾਰੇ ਪਦਾਰਥਾਂ ਵੱਲੋਂ ਭੁੱਖ ਮਿਟ ਜਾਣੀ ਹੋਰ ਗੱਲ ਹੈ, ਹੁਕਮ ਬੁੱਝ ਲੈਣਾ ਸ਼ਬਦ ਦੇ ਵੀ ਸਮਾ ਜਾਣਾ ਹੋਰ ਗੱਲ ਹੈ। ਜਿੰਨਾ ਚਿਰ ਕਹਿੰਦੇ ਸੁਰਤ ਸ਼ਬਦ ਸਾਨੂੰ ਸਾਡੇ ਅੰਦਰ ਸੁਰਤੀ ਬਾਣੀ ਪ੍ਰਗਟ ਨਹੀਂ ਹੋਈ, ਸੁਰਤ ਸ਼ਬਦ ਦੇ ਵਿੱਚ ਮਿਲੀ ਨਹੀਂ, ਉਹਨਾਂ ਚਿਰ ਅਸ਼ਾਂਤੀ ਰਹੀ ਹੈ। ਉਹ ਸਤਿਗੁਰੂ ਜਿਹੜਾ ਹਮਾਰਾ ਜਿਹੜਾ ਜਦ ਮੇਲ ਹੋਇਆ ਜਦ ਤੋਂ ਸੁਰਤ ਸ਼ਬਦ ਦੇ ਵਿੱਚ ਸਮਾਈ ਹੈ, ਜਦ ਤੋਂ ਚਾਤੇ ਮਿਲ ਕੇ ਸ਼ਾਂਤੀ ਆਈ।
ਠੀਕ ਹੈ ਜੀ, ਇਹ ਫਿਰ ਤੀਸਰੇ ਔਰ ਚੌਥੇ ਪਦਾਰਥ ਦੀ ਗੱਲ ਚੱਲ ਰਹੀ ਹੈ।
ਹਾਂ, ਇਹ ਤੀਸਰੇ ਚੌਥੇ ਪਦਾਰਥ ਦੀ ਗੱਲ ਹੈ।
ਠੀਕ ਹੈ,
ਸਤਿਪੁਰਖ ਸਤਿਗੁਰੂ ਹਮਾਰਾ, ਦੇਖੋ ਫਿਰ ਉਹੀ ਗੱਲ ਕਹਿੰਦੇ ਨੇ, ਜਿੱਤ ਮਿਲੀ ਹੈ ਹਮਕੋ ਭਗਤੀ ਪਾਈ। ਆ ਜਿਹੜੀ ਭਗਤੀ ਪਾਈ ਆ, ਜਿਹੜੀ ਅਸੀਂ ਗੁਰਬਾਣੀ ਰਚ ਰਹੇ ਹਾਂ, ਗੁਰਬਾਣੀ ਉਹ ਤੋਂ ਬਾਅਦ ਰਚੀ ਜਾ ਸਕਦੀ ਹੈ।
ਹਰ ਭਗਤੀ ਪਾਈ ਹੈ।
ਹਾਂ, ਹਰ ਭਗਤੀ ਪਾਈ, ਇਹ ਨਿਰਾਕਾਰ ਦੀ ਭਗਤੀ ਹੈ। ਹਰ ਕੀ ਹੈ? ਉਹ ਤਾਂ ਬੁਲਾਇਆ ਬੋਲਦਾ ਫਿਰ ਚੜੀ, ਸਤਿਗੁਰੂ ਬੁਲਾਉਂਦਾ, ਬੋਲਦਾ ਕੌਣ? ਬੋਲਦਾ ਗੁਰਮੁਖ ਹੈ, ਸਤਿਗੁਰ ਹੈ ਬੋਲਣ ਵਾਲਾ, ਉਹਦੇ ਨਾਮ ਦੇ ਸਤਿਗੁਰ ਤਾਂ ਹੈ, ਉਹਦਾ ਨਾਮ ਸਤਿਗੁਰੂ ਨਹੀਂ ਹੈ।
ਪਹਿਲਾਂ ਜਿਵੇਂ ਆਪਾਂ ਪੜ੍ਹਦੇ ਹਾਂ, ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਮ, ਤੇ
ਹਾਂ ਉਹ ਸਤਿਗੁਰ,
ਸਤਿਗੁਰ ਨੂੰ ਫਿਰ ਗਾਹ ਸਤਿਗੁਰੂ ਮਿਲਿਆ ਹੈ ਜੀ।
ਹਾਂ, ਉਹਨੂੰ ਸਤਿਗੁਰੂ ਮਿਲਿਆ, ਉਹਦੇ ਚ ਸਮਾ ਗਿਆ, ਸਤਿਗੁਰੂ ਚ ਦਰਿਆ ਨੂੰ ਸਮੁੰਦਰ ਮਿਲ ਗਿਆ, ਸਮੁੰਦਰ ਚ ਸਮਾ ਗਿਆ ਉਹ।
ਹਾਂ, ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ।
ਇਹ ਕੀ ਹੈ? ਇਹ ਜਦ ਮਿਲ ਜਾਂਦਾ ਨਾ, ਇੱਕ ਹੋ ਜਾਂਦਾ ਸਮੁੰਦਰ ਦੇ ਵਿੱਚ ਦਰਿਆ ਜਾ ਕੇ।
ਹਾਂਜੀ,
ਭਗਤ ਹੈ ਨਾ ਜਿਹੜਾ ਇਹ, ਜੇ ਤੱਤੇ ਨੂੰ ਉਕੜੇ ਕੋ ਚਰ।
ਹਾਂਜੀ,
ਤਾਂ ਇੱਕ ਆਪਣੇ ਮੂਹਰੇ ਕਿਉਂ ਕਰਦੇ ਉਹ ਇੱਕ ਉਹ ਹੈ।
ਓਕੇ,
ਜਦੋਂ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਅੰਦਰੋਂ, ਇੱਕ ਹੋਏ ਤਾਂ ਉਪਜਾ, ਜਿਹੜਾ ਉਪਜਿਆ ਹੋਇਆ ਪੈਦਾ ਹੋਇਆ ਹੋਇਆ, ਸਾਨੂੰ ਲੱਗਦਾ ਸਰੀਰ ਰੂਪ, ਦੇਹ ਰੂਪ, ਉਹ ਦੇਹ ਰੂਪ ਨਹੀਂ ਹੁੰਦਾ। ਸਮੁੰਦਰ ਜਿਹਾ ਦਰਿਆ ਸਮਾ ਜਾਂਦਾ ਜਾ ਕੇ, ਉਹ ਸਮੁੰਦਰੇ ਕਹਾਉਂਦਾ ਫਿਰ, ਸਮੁੰਦਰ ਰੂਪ ਤਾਂ ਉਹਨੂੰ ਕਹਿ ਸਕਦੇ ਹਾਂ। ਆਪਣੀ ਵੱਖਰੀ ਪਛਾਣ, ਭਗਤਾਂ ਦੀ ਆਪਣੀ ਵੱਖਰੀ ਪਛਾਣ ਨਹੀਂ ਕੋਈ ਹੁੰਦੀ। ਉਹ ਸਮਾ ਕੇ ਸਮੁੰਦਰ ਜਿਹੜਾ ਸਮਾ ਗਿਆ, ਸਮੁੰਦਰ ਰੂਪ ਹੋ ਗਿਆ, ਭਗਤ ਸਮੁੰਦਰ ਰੂਪ ਕਹਿ ਸਕਦੇ ਹਾਂ ਅਸੀਂ। ਫਿਰ ਉਹਨਾਂ ਦਾ ਆਪਣਾ ਵੱਖਰਾ ਕੁਛ ਨਹੀਂ ਹੁੰਦਾ ਰਹਿੰਦਾ, ਮੇਰਾ ਮੁਝ ਮਿਲ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਹਿ ਲਾ ਕੇ ਮੇਰਾ ਹਮਾਰਾ, ਜਿਸ ਕੀ ਸੇਵਾ ਤੇ ਹਮਕੋ ਹਮ ਹਰ ਨਾਮ। ਜਿੰਨੇ ਵੀ ਸੱਚਖੰਡ ਚ ਬੈਠੇ ਨੇ ਸਾਰੇ ਭਗਤ ਨੇ, ਪਹਿਲੀ ਗੱਲ ਇਹ ਹੈ, ਇਹ ਗੱਲ ਉਹਨਾਂ ਦੀ ਹੈ ਸਾਰਿਆਂ ਦੀ। ਉਹ ਸਾਰੇ ਭਗਤ ਦੇ ਅੰਦਰੋਂ ਹੁਕਮ ਪੈਦਾ ਹੁੰਦਾ ਜਿੱਥੋਂ ਸੱਚਖੰਡ ਚੋਂ, ਉਹ ਸਾਰੇ ਸਤਿਗੁਰੂ ਨੇ, ਕੱਲਾ ਕੱਲਾ ਸਾਰੇ ਹੀ ਸਤਿਗੁਰੂ ਕਿਹਾ ਜਾ ਸਕਦਾ ਉਹਨਾਂ ਨੂੰ, ਪਰ ਜਿੰਨਾ ਚਿਰ ਦੇਹ ਦੇ ਵਿੱਚ ਹੈ ਉਨਾ ਚਿਰ ਨਹੀਂ ਕਿਹਾ ਜਾ ਸਕਦਾ, ਸਤਿਗੁਰੇ ਰਹੂਗਾ, ਇੰਨਾ ਫਰਕ ਹੈ।
ਠੀਕ
ਹੈ, ਸਰੀਰ ਚ ਸਤਿਗੁਰ ਕਹੂਗਾ, ਚੱਲ ਦੇਹ ਨਹੀਂ ਰਹੀ ਫਿਰ ਸਤਿਗੁਰੂ ਰਹਿ ਗਿਆ, ਫਿਰ ਨਾਨਕ ਨਹੀਂ ਰਿਹਾ, ਫਿਰ ਨਾਨਕ ਲੈਣਾ ਹੋ ਗਿਆ, ਨਾਨਕ ਗਾਹਾਂ ਸਮੁੰਦਰ ਹੋ ਗਿਆ, ਦਰਿਆ ਨਹੀਂ ਰਿਹਾ ਨਾਨਕ, ਨਾਨਕ ਸਮੁੰਦਰ ਹੋ ਗਿਆ, ਲੈਣਾ ਦਰਿਆ ਹੋ ਗਿਆ, ਉਹਦੀ ਜਗ੍ਹਾ ਲੈਣਾ ਨਾਨਕ ਹੋ ਗਿਆ। ਇਹ ਭੇਦ ਹੈ, ਇਹ ਭੇਦ ਨਾ ਜਾਣ ਅਣਜਾਣ ਪੜੇ ਦੇ ਵਿੱਚ ਗੱਲ ਹੋਈ ਹੋਈ ਹੈ।
ਠੀਕ ਹੈ ਜੀ, ਹਾਂਜੀ, ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨੀ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ।
ਧੰਨ ਧੰਨ ਹਰ ਗਿਆਨੀ, ਜਿਹਨੇ ਹਰ ਦਾ ਗਿਆਨ, ਕਿੱਥੋਂ ਆਉਂਦਾ ਹਰ ਦਾ ਗਿਆਨ? ਹਰ ਦਾ ਗਿਆਨ ਉੱਥੋਂ ਹੀ ਆਉਂਦਾ, ਤੁਮਰੀ ਉਸ ਤੋਂ ਤੁਮਤੇ ਹੋਏ ਸਤਿਗੁਰੂ ਹਮਾਰਾ। ਹਰ ਗਿਆਨੀ ਵੀ ਜਿਹੜਾ ਹਰੀ ਦਾ ਗਿਆਨ ਰੱਖਣ ਵਾਲਾ ਹੈ, ਉਹ ਆਦਮੀ ਨਹੀਂ ਹੈ, ਉਹਨੂੰ ਤਾਂ ਕਿਤੋਂ ਮਿਲਿਆ ਹੈ ਗਿਆਨ। ਜਿਹਨਾਂ ਵੈਰੀ ਮਿੱਤ ਹਮਕੋ ਸਭ ਸਮ ਦ੍ਰਿਸ਼ ਦਿਖਾਈ, ਦੇਖੋ ਆਪਣੇ ਆਪ ਨੂੰ ਹਮਕੋ ਕਹਿ ਰਹੇ ਨੇ, ਸਤਿਗੁਰੂ ਕਿਸੇ ਹੋਰ ਨੂੰ ਕਹਿ ਰਹੇ ਨੇ, ਹਰ ਗਿਆਨੀ ਕਿਸੇ ਹੋਰ ਨੂੰ ਕਹਿ ਰਹੇ ਨੇ। ਉਹ ਜਿਹੜੇ ਆਪ ਤੋਂ ਪਹਿਲਾਂ ਸਰੀਰ ਦੇ ਵਿੱਚ ਨਹੀਂ ਰਹੇ ਨਾ, ਹੁਣ ਸਰੀਰ ਨੇ ਹੁਣ ਉਹ ਸਮੁੰਦਰ ਰੂਪ ਨੇ ਉਹ ਹਰ ਗਿਆ ਜੀ ਹੁਣ ਵੀ ਨੇ ਕਿਉਂਕਿ ਭਗਤ ਮਰਦੇ ਤਾਂ ਹੁੰਦੇ ਜੀ ਕੌਣ ਕਹੇ ਸਤਿਗੁਰ ਹੋਇਓ ਇਸ ਕਰਕੇ ਉਹ ਉਹਨਾਂ ਦੀ ਹੋਂਦ ਬਰਕਰਾਰ ਹੋਣ ਕਰਕੇ ਉਹ ਸਾਰੇ ਹੀ ਸਤਿਗੁਰੂ ਨੇ ਇੱਕ ਨਹੀਂ ਹੁੰਦਾ ਸਤਿਗੁਰੂ ਕੱਲਾ ਸਤਿਗੁਰ ਹੁੰਦਾ ਸਮੁੰਦਰ ਸਾਰੇ ਮਿਲ ਕੇ ਸਤਿਗੁਰੂ ਹੁੰਦੇ ਨੇ ਸਾਰਿਆਂ ਦੀ ਜਿਹੜੀ ਸਮੁੱਚੀ ਤੁਰਕੀ ਬਣ ਆਵਾਜ਼ ਹੈ ਇਹ ਭਾਣਾ ਜਿਹਨੂੰ ਕਹਿੰਦੇ ਆ ਅਸੀਂ ਤੁਰਕੀ ਬਾਣੀ ਵੀ ਕਹਿੰਦੇ ਆ ਅਨਾਦ ਨਾਦ ਵੀ ਕਹਿੰਦੇ ਆ ਕਈ ਨਾਮ ਨੇ ਇਹਦੇ ਹੁਕਮ ਵੀ ਇਸ ਨੂੰ ਕਹਿੰਦੇ ਮੈਂ ਕਹਿਆ ਸਭ ਹੁਕਮ ਆਓ ਜੀਓ ਉਹਨਾਂ ਦਾ ਗਿਆਨ ਹੈ ਆਇਆ ਹੋਇਆ ਹਰ ਕਾ ਗਿਆਨ ਉਹ ਬੁਲਾਉਂਦੇ ਨੇ ਕਹਿੰਦੇ ਅਸੀਂ ਤਾਂ ਬੋਲ ਰਹੇ ਹਾਂ
ਚੌਥੇ ਪਾਤਸ਼ਾਹ ਦੀ ਵਾਰ ਹੈ ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਨੂੰ ਤੇ ਗੁਰੂ ਅਮਰਦਾਸ ਨੂੰ ਇਹ ਸਤਿਗੁਰੂ ਕਹਿ ਕੇ ਬੋਲ ਰਹੇ ਹਾਂ ਜੀ
ਸਾਰੇ ਹੀ ਆ ਗਏ ਵਿੱਚੇ ਸਾਰਿਆਂ ਨੂੰ ਭਗਤਾਂ ਨੂੰ ਜਿੰਨਾ ਸੱਚ ਖੰਡ ਹੈ
ਅੱਛਾ
ਜੀ ਸੱਚ ਖੰਡ ਜਿਹੜੇ ਸਾਰੇ ਸੇਵਕੇ ਬਣ ਕੇ ਗਏ ਤੇਰੇ ਸੇਵਕਾਂ ਪਾ ਖਾਕ ਕਹਿੰਦੇ ਤੇਰੇ ਜਿਹੜੇ ਸੇਵਕ ਨੇ ਉਹਨਾਂ ਦੇ ਵਿੱਚ ਧੂੜ
ਠੀਕ ਹੈ ਜੀ ਨਾਲੇ ਹੁਣ ਫਿਰ ਪੌੜੀ ਦੇ ਅਖੀਰ ਚ ਵਾਰ ਦੇ ਅਖੀਰ ਚ ਹੁਣ ਫਿਰ ਇਹ ਅੱਧ ਦੇ ਨੇੜੇ ਵੀ ਆ ਚੱਲੀ ਬਾਣੀ ਤੇ ਹੁਣ ਸਤਿਗੁਰੂ ਦੀ ਗੱਲ ਜ਼ਿਆਦਾ ਹੋ ਰਹੀ ਹੈ ਜੀ
ਇਹਦਾ ਹੁਣ ਅੱਧ ਤੇ ਤਾਂ ਪੜ੍ਹਾਈ ਹੋ ਗਈ ਹੁਣ ਤੇ ਗਾਣ ਦੀ ਪੜ੍ਹਾਈ ਨਹੀਂ ਸ਼ੁਰੂ ਹੋਣੀ
ਠੀਕ ਹੈ ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ
ਕਹਿੰਦੇ ਕਿਰਪਾ ਦੇ ਬਿਨਾ ਪ੍ਰੀਤ ਨਹੀਂ ਬਣਦੀ ਐ ਕਹਿੰਦੇ ਨੇ ਉਹ ਕਿਰਪਾ ਦੇ ਬਿਨਾ ਪ੍ਰੀਤ ਬਣਦੀ ਉਹਦੀ ਕਿਰਪਾ ਨਾਲ ਚਾਹੀਦੀ ਐ ਜਿਹੜੇ ਆਪਣੇ ਜਤਨ ਹੈ ਨਾ ਜਤਨ ਬਾਕੀ ਭਗਤੀ ਦੇ ਜਤਨ ਨੇ ਤੇ ਸਭ ਸਰੈਂਡਰ ਹੈ ਪਰਮਾਤ ਕਰਦੀ ਉਹਦੀ ਕਿਰਪਾ ਨਾਲ ਸਭ ਕੁਝ ਹੋਇਆ ਤੇ ਅਸੀਂ ਕੁਝ ਨਹੀਂ ਕਰ ਸਕਦੇ ਹਾਂਜੀ
ਠੀਕ ਹੈ ਜੀ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ।